ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਗੁਰੂ
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਤਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ। ਸਦਾ ਧੰਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤ ਪਾਲੇ। ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰੱਤੇ ਲਿਵਲਾਏ। ਸਦਾ ਧੰਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤ ਪਾਲੇ। ਮੁਕਤ ਪਦਾਰਥ ਤਿਨ ਕੋ ਪਾਏ, ਹਰ ਕਾ ਨਾਮ ਰੱਤੇ ਲਿਵਲਾਏ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ। ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ ਹੋਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿਨ ਜੀ ਕਾਂਢੀਆ ਜਿੰਨਾ ਨੇਹ ਦੂ ਜਾਣੇ ਲੱਗਾ ਚੂਰ ਮਰੋ ਸੇਵਾਂਢੀਆ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤਰੀ ਨਿਤ ਹਿਰਦੈ ਰੱਖਾਂ ਸਮਾਨ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਬਰ ਛਤਰ ਤਖਤ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਵਿਦੇਸ਼ਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਬਖਸ਼ੀ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਜੀਵਨ ਦਾ ਉਹ ਸਹੀ ਰਾਹ ਸਮਝਾਉਣ ਦੀ ਕਿਰਪਾ ਕੀਤੀ। ਅਸਲ ਵਿੱਚ ਸਿੱਖ ਅਤੇ ਗੁਰੂ ਦਾ ਰਿਸ਼ਤਾ ਹੀ ਇਹੋ ਹੈ ਕਿ ਸਿੱਖ ਨੂੰ ਗੁਰੂ ਪਾਸੋਂ ਵਿਵੇਕ ਮਿਲਦਾ। ਵਿਵੇਕ ਉਹ ਕਸਵੱਟੀ ਹੈ ਜਿਹਦੇ ਉੱਤੇ ਅਸੀਂ ਹਰ ਚੀਜ਼ ਨੂੰ ਪਰਖ ਸਕਦੇ ਹਾਂ। ਜਿਸ ਤਰ੍ਹਾਂ ਇੱਕ ਸੁਨਿਆਰਾ ਆਪਣੇ ਕੋਲ ਪਈ ਕਸਵੱਟੀ ਉੱਤੇ ਸੋਨੇ ਦੀ ਪਰਖ ਕਰਦਾ, ਉਹਨੂੰ ਖਰੇ ਅਤੇ ਖੋਟੇ ਦਾ ਗਿਆਨ ਹੁੰਦਾ। ਬਸ ਖਰੇ ਨੂੰ ਉਹ ਗ੍ਰਹਿਣ ਕਰਦਾ ਅਤੇ ਖੋਟੇ ਦਾ ਤਿਆਗ ਕਰਦਾ। ਇਨ ਬਿਨ ਇਸੇ ਤਰ੍ਹਾਂ ਜਦੋਂ ਜਦੋਂ ਗੁਰੂ ਕਾ ਸਿੱਖ ਗੁਰੂ ਸ਼ਬਦ ਨਾਲ ਜੁੜਦਾ, ਗੁਰੂ ਸ਼ਬਦ ਦੀ ਵਿਚਾਰ ਕਰਦਾ, ਉਸ ਨੂੰ ਗੁਰੂ ਪਾਸੋਂ ਵਿਵੇਕ ਮਿਲਦਾ। ਇਸੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕਿਹਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਬੁੱਧੀ ਸਾਰਿਆਂ ਕੋਲ ਹੈ, ਜਿਹੜੇ ਚੋਰੀਆਂ ਕਰਦੇ ਨੇ, ਠੱਗੀਆਂ ਮਾਰਦੇ ਨੇ, ਸਾਜਿਸ਼ਾਂ ਬਣਾਉਂਦੇ ਨੇ, ਹੇਰਾ ਫੇਰੀਆਂ ਕਰਦੇ ਨੇ, ਬੁੱਧੀ ਉਹਨਾਂ ਕੋਲ ਵੀ ਹੈ। ਪਰ ਉਹ ਕਿਉਂ ਐਸੇ ਕੁਕਰਮ ਕਰਦੇ ਨੇ? ਕਿਉਂਕਿ ਉਹਨਾਂ ਦੀ ਬੁੱਧੀ ਵਿੱਚ ਵਿਵੇਕ ਨਹੀਂ ਹੈ। ਅਤੇ ਗੁਰੂ ਕੇ ਸਿੱਖ ਨੇ ਗੁਰੂ ਕੋਲੋਂ ਵਿਵੇਕ ਦੀ ਮੰਗ ਕਰਨੀ, ਪਾਤਸ਼ਾਹ ਮੈਨੂੰ ਐਸੀ ਵਿਵੇਕ ਬਖਸ਼ੋ, ਐਸੀ ਵਿਚਾਰ ਕਰਨ ਦੀ ਕਸਵੱਟੀ ਬਖਸ਼ੋ ਕਿ ਮੈਂ ਹਰ ਕੰਮ ਕਰਨ ਤੋਂ ਪਹਿਲਾਂ ਪਰਖ ਲਵਾਂ ਕਿ ਇਹ ਠੀਕ ਹੈ ਕਿ ਗਲਤ ਹੈ। ਇਸੇ ਲਈ ਸਾਨੂੰ ਆਵਾਜ਼ ਮਾਰੀ ਜਾਂਦੀ ਹੈ, ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ। ਇਹ ਮੇਰੇ ਗੁਰੂ ਦਾ ਪਿਆਰ ਸੁਣਿਆ ਹੈ। ਹੇ ਗੁਰੂ ਦੇ ਸਿੱਖ ਖਵਾਉਣ ਵਾਲਿਆ, ਆ ਕੇ ਸੰਗਤ ਵਿੱਚ ਮਿਲ, ਕਿਉਂਕਿ ਤੂੰ ਮੇਰੇ ਗੁਰੂ ਕੇ ਪਿਆਰੇ। ਜਦੋਂ ਤੂੰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇਗਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ। ਬਈ ਜੇ ਤੂੰ ਗੁਰੂ ਦੇ ਪਾਸ ਆ ਕੇ ਬੈਠੇਗਾ, ਗੁਰੂ ਤੈਨੂੰ ਪਰਮੇਸ਼ਵਰ ਦੀਆਂ ਕਹਾਣੀਆਂ ਕਥਾ ਸੁਣਾਏਗਾ। ਅੱਜ ਲੋਕ ਪੁੱਛਦੇ ਫਿਰਦੇ ਨੇ, ਕਿਉਂ ਜੀ ਸਿਮਰਨ ਕਰਨਾ ਚਾਹੀਦਾ ਕਿ ਬਾਣੀ ਪੜ੍ਹਨੀ ਚਾਹੀਦੀ? ਪਤਾ ਨਹੀਂ ਕਿਉਂ ਇਹੋ ਜਿਹੇ ਲੋਕ ਉਲਝਾਉਣ ਵਾਲੇ ਇਹੋ ਜਿਹੇ ਪ੍ਰਸ਼ਨ ਪੈਦਾ ਕਰ ਰਹੇ ਨੇ। ਮੈਂ ਕਹਿੰਦਾ ਸਿਮਰਨ ਵੀ ਕਰਨਾ ਚਾਹੀਦਾ ਅਤੇ ਬਾਣੀ ਵੀ ਪੜ੍ਹਨੀ ਚਾਹੀਦੀ। ਬਾਣੀ ਪੜ੍ਹਨ ਨਾਲ ਸਾਨੂੰ ਪਤਾ ਲੱਗਦਾ ਕਿ ਸਿਮਰਨ ਕਿਉਂ ਕਰਨਾ, ਸਿਮਰਨ ਕਿਸ ਦਾ ਕਰਨਾ। ਜਿਹੜੇ ਲੋਕ ਸਾਨੂੰ ਬਾਣੀ ਪੜ੍ਹਨ ਤੋਂ ਵਰਜ ਰਹੇ ਨੇ, ਜਾਂ ਤਾਂ ਉਹ ਆਪ ਹਨੇਰੇ ਵਿੱਚ ਨੇ, ਜਾਂ ਉਹਨਾਂ ਦੀ ਸੋਚ ਦੇ ਪਿੱਛੇ ਕੋਈ ਹੋਰ ਚੀਜ਼ ਕੰਮ ਕਰ ਰਹੀ ਹੈ। ਗੁਰੂ ਸਾਹਿਬ ਤਾਂ ਕਹਿੰਦੇ ਨੇ ਜੋ ਤੁਹਾਨੂੰ ਮਿਲਣਾ ਬਾਣੀ ਵਿੱਚੋਂ ਮਿਲਣਾ, ਨਾਲੇ ਪੜ੍ਹੀ ਵੀ ਜਾਂਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਗੁਰ ਬਾਣੀ ਕਹਿ ਸੇਵਕ ਜਨ ਮਾਨੇ, ਗੁਰ ਬਾਣੀ ਕਹਿ ਸੇਵਕ ਜਨ ਮਾਨੇ, ਗੁਰ ਬਾਣੀ ਕਹਿ ਪ੍ਰਤੱਖ ਗੁਰੂ ਨਿਸਤਾਰੇ, प्रतख गुरु निस्तारे। पहली गल ते गुरबाणी कठा नहीं पढ़ना, उत्थे गुरदे रारे नूं औंकड़ है, पर पक गया हुण वरजना ते बदलना भी बड़ा औखा हो गया। जदों गुरदे रारे नूं औंकड़ है ते उत्थे गुर ते रुकना, गुर बाणी कह जो कुछ गुरु जी बाणी विच कह रहे ने, सेवक जन मन्ने, सेवक दी ड्यूटी है कि उसनूं मनना करे। प्रतख गुरु निस्तारे, बाणी की विचार ना होने करके देहधारी टीमिया ने दे अर्थ करने शुरू करते जी, प्रतख सामने बैठा गुरु हो नहीं, नहीं इस प्रतख का मतलब है इस कोई मुबालगा नहीं, कोई भुलेखा नहीं, कोई शंका करने की गल नहीं। जिस दिन गुरु का सिख गुरु के मुखारविंद तो उतरी बाणी नूं मनन लग पिया, लाजमी तौर पर उसनों गुरु तारेगा। पर असी पता नहीं क्यों गुरु की बाणी नाल उस तरह की प्रीत पाउण तों पछड़ गए। मैं सारियां दी गल नहीं करता, पर जिहड़े लोग इस तरह के उल्ट पुलट सवाल करते ने, मैं उन्हां दी बुद्धि ते हैरान हूं। अज दे शब्द अंदर गुरु अमरदास तीजे पातशाह जी ने कृपा कीती है, आखिया उस प्राणी नूं गुरसेवा ते गुरसेवा ते हर नाम धन पावे। गुरु की सेवा करन करके गुरु के सिख नूं हरी दा नाम रूपी धन प्राप्त होंदा। देखो गुरबाणी नूं विचार करद्या करद्या ही सारियां लगा मात्रा की समझ आ जाती। यही धन कल भी बेनती की सी, नन्ना मुकता होवे ते इस्त्री लई है। यही धन नन्ने नूं औंकड़ लग गया ते धन दौलत वास्ते, यही धन दे तदे नूं टिप्पी लग जाए ते धन 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 जन आया। उचारण धन ही है पर उहदे अर्थ बदल गए मात्रा बदलण दे नाल। इत्थे हुण गुरु पातशाह कहिंदे ने गुर सेवा ते हर नाम धन पावै। जिहड़ा भाई गुरु की सेवा करे, हुण गुरु की सेवा की है, गुरु की आज्ञा का पालन करना ही गुरु की सेवा है। तो जिहड़ा गुरु की आज्ञा का पालन करता है, गुरु अमरदास सच्चे पातशाह अपना अनुभव दसते हुए फरमाते ने गुरसेवा ते सुख उपजै, गुरसेवा ते सुख उपजै, गुर फिर दुख ना लगे, फिर दुख ना लगे। बई गुरु की सेवा करके, ये गुरु अमरदास जी का अपना अनुभव है। वो तीर्थां ते भी जाते रहे, एक बारी नहीं इक्की बारी गए गंगा की यात्रा कर। उन्होंने दान पुन भी किया, होर भी धर्म के कर्म किए, पर नाम धन की प्राप्ति नहीं हुई। हुण इत्थे धन के दो रूप हो गए, एक धन है वो जिसनों आपसी धन दौलत कहते हैं, इत्थे हुण नाम धन की गल है। क्योंकि नाम धन सदीवी ते सदा निभण वाला है, पर तुसी आखोगे दूजा धन फिर छड़ दईए, नहीं नहीं, गुरु के सिख नूं किधरे गुरु ने छड़न लई नहीं किया। गुरु ने कहा विवेक तो कम लवो, गलत तरीके नाल धन ना कमाओ। गुरु रामदास जी ते कहिंदे ने प्यारे हो मेरी सलाह मनो, जिथे होर धन इकट्ठा करदे हो हर धन संचिए भाई, जे हालत पलत हर होए सखाई। ये नाम का धन भी इकट्ठा करो, क्योंकि गुरु आशे के मुताबिक जिनके पल्ले धन वसै ते नर कई फकीर। ਜਿਹੜੇ ਦੁਨਿਆਵੀ ਧਨ ਦੇ ਪਿੱਛੇ ਦੌੜਦੇ ਨੇ ਉਹ ਤਾਂ ਬਈ ਫਕੀਰ ਨੇ, ਹਰ ਵੇਲੇ ਮਰੂ ਮਰੂ ਕਰਦੇ ਨੇ, ਹਰ ਵੇਲੇ ਮੰਗਦੇ ਨੇ, ਕਿਸੇ ਦੇ ਚੈ ਨਹੀਂ। ਪਰ ਜਿਨ ਕੇ ਹਿਰਦੇ ਤੂੰ ਵਸਦਾ ਤੇ ਨਾਲ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਰੂਪੀ ਧਨ ਹੈ ਉਹਨਾਂ ਵਰਗਾ ਕੋਈ ਅਮੀਰ ਨਹੀਂ ਹੈਗਾ। ਇਸ ਲਈ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਸੰਚੀ ਹੈ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਇਹ ਵਿਵੇਕ, ਇਹ ਵਿਚਾਰ ਗੁਰੂ ਸਾਹਿਬ ਉਸ ਧਨ ਨਾਲ ਸਾਨੂੰ ਜੋੜਨਾ ਚਾਹੁੰਦੇ ਹਨ ਜਿਹੜਾ ਇਸ ਲੋਕ ਵਿੱਚ ਵੀ ਕੰਮ ਕਰੇ ਅਤੇ ਪਰਲੋਕ ਵਿੱਚ ਵੀ ਸਹਾਇਕ ਹੋਵੇ। ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਿਰਤ ਨਹੀਂ ਕਰਨੀ। ਬਾਬੇ ਨਾਨਕ ਨੇ ਤਾਂ ਸਭ ਤੋਂ ਪਹਿਲਾਂ ਹੀ ਕਿਰਤ ਦਾ ਦਰਜਾ ਰੱਖਿਆ। ਕਿਰਤ ਕਰਨੀ ਮਨੁੱਖ ਨੂੰ ਤਿੰਨ ਚੀਜ਼ਾਂ ਦੀ ਬੁਨਿਆਦੀ ਲੋੜ ਹੈ। ਇਹਨੂੰ ਗੁੱਲੀ ਵੀ ਚਾਹੀਦੀ ਹੈ, ਕੁੱਲੀ ਵੀ ਚਾਹੀਦੀ ਹੈ, ਜੁੱਲੀ ਵੀ ਚਾਹੀਦੀ ਹੈ। ਪਰ ਦੇਖਣਾ ਕਿ ਉਹ ਧਨ ਗਲਤ ਤਰੀਕੇ ਨਾਲ ਨਾ ਕਮਾਇਆ ਜਾਏ। ਉੱਥੇ ਫਿਰ ਮਨ ਨੂੰ ਸਮਝਾਉਣ ਲਈ ਗੁਰਬਾਣੀ ਟੇਕ ਦਿੰਦੀ ਹੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਮਨ ਮੇਰੇ ਭੁੱਲੇ ਕਪਟ ਨ ਕੀਜੈ। ਅੰਤ ਨ ਬੇਰਾ ਤੇਰੇ ਜੀ ਪੈ ਲੀਜੈ, ਅੰਤ ਨ ਬੇਰਾ ਤੇਰੇ ਜੀ ਪੈ ਲੀਜੈ। ਮੈਂ ਤੁਹਾਨੂੰ ਬਾਣੀ ਉਚਾਰਨ ਕਰਨ ਲਈ ਸਰੀ ਪ੍ਰੇਰਨਾ ਕਰਦਾ ਕਿ ਬਾਣੀ ਪਾਰਸ ਹੈ ਤੇ ਪਾਰਸ ਨਾਲ ਸਾਡਾ ਜਿਹੜਾ ਮਨ ਰੂਪੀ ਲੋਹਾ ਛੋ ਜਾਏਗਾ, ਸੋਨਾ ਬਣ ਜਾਏ। ਇਸ ਲਈ ਬਾਣੀ ਨੂੰ ਪੜ੍ਹਨਾ ਹੈ। ਬਾਣੀ ਤੋਂ ਸਾਨੂੰ ਇਹ ਗਿਆਨ, ਇਹ ਚਾਨਣ, ਇਹ ਰੋਸ਼ਨੀ, ਇਹ ਪ੍ਰੇਰਨਾ, ਇਹ ਮਾਰਗਦਰਸ਼ਨ ਹੁੰਦਾ। ਧਨ ਕਮਾਉਣਾ ਤਾਂ ਹੈ ਪਰ ਪ੍ਰਪੰਚ ਨਾਲ ਨਹੀਂ ਕਮਾਉਣਾ, ਠੱਗੀਆਂ ਨਾਲ ਨਹੀਂ ਕਮਾਉਣਾ, ਸਹੁੰ ਗੁਰੂ ਦੀ ਸਹੁੰ ਵਾਹਿਗੁਰੂ ਦੀ ਕਰਕੇ ਨਹੀਂ ਕਮਾਉਣਾ, ਆਪਣੀ ਕਿਰਤ ਕਰਨੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਕਿਰਤ ਬਿਰਤ ਕਰ ਧਰਮ ਦੀ। ਉਹਦੇ ਕਿਰਤ ਦੇ ਨਾਲ ਜਿਹੜਾ ਬਿਰਤ ਸ਼ਬਦ ਹੈ ਨਾ, ਉਹ ਹੈ ਬਿਰਤੀ ਦਾ, ਧਿਆਨ ਦਾ। ਕਿਰਤ ਕਰਦਿਆਂ ਵੀ ਅਸੀਂ ਆਪਣੇ ਧਰਮ ਵਾਲੇ ਪਾਸੇ ਬਿਰਤੀ ਰੱਖਣੀ, ਫਿਰ ਸੱਚਾ ਧਨ ਮਿਲੇਗਾ। ਅਤੇ ਜਿਸ ਧਨ ਨੂੰ ਇਕੱਠਾ ਕਰਨ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ, ਉਹਦੀ ਅਸਲੀਅਤ ਭਗਤ ਜੀ ਨੇ ਸਮਝਾ ਦਿੱਤੀ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਨ ਲੁੱਟਾਵੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਸ਼ਬਦ ਕਰੜੇ ਤੇ ਬੜੇ ਲੱਗਦੇ ਪਰ ਹੈ ਸੱਚ ਨੇ। ਮੈਂ ਕਈ ਵਾਰੀ ਦੇਖਿਆ ਕਿ ਸੱਤ ਬੱਚਿਆਂ ਦੀ ਮਾਂ ਸੱਤਾਂ ਬੱਚਿਆਂ ਨੂੰ ਪਾਲਦੀ, ਪੋਸਦੀ, ਪੜਾਉਂਦੀ, ਤਿਆਰ ਬੜੀ ਮਿਹਨਤ ਕਰਦੀ। ਇਹ ਤਾਂ ਮਾਂ ਦਾ ਫਰਜ਼ ਸੀ, ਪਰ ਜਦ ਸੱਤ ਬੱਚਿਆਂ ਦੀ ਵਾਰੀ ਆਉਂਦੀ ਹੈ ਉਹ ਇੱਕ ਮਾਂ ਨੂੰ ਨਹੀਂ ਸਮਝਦੀ। ਬਸ ਇੱਥੋਂ ਆ ਕੇ ਕੰਮ ਗਲਤ ਹੋ ਜਾਂਦਾ। ਹੁਣ ਗੱਲ ਕਿੱਥੇ ਆ ਗਈ? ਇਹ ਧਨ ਦੀ ਗੱਲ ਹੈ। ਮੈਂ ਕਿਸੇ ਇੱਕ ਮ੍ਰਿਤਕ ਭੋਗ ਅਤੇ ਸਹਿਜਧਾਰੀ ਪਰਿਵਾਰ ਵਿੱਚ ਨੀਲੋ ਖੇੜੀ ਗਿਆ। ਮਾਂ ਬਹੁਤ ਧਰਮ ਕਰਨ ਵਾਲੇ ਕਰਮਵਾਨ ਸੀ, ਗੁਰੂ ਘਰ ਨਾਲ ਬੜਾ ਪਿਆਰ ਸੀ। ਮੈਂ ਉੱਥੇ ਸ਼ਬਦ ਦੀ ਵਿਚਾਰ ਕੀਤੀ। ਇੱਕ ਆਰੀਆ ਸਮਾਜ ਦੇ ਕੋਈ ਮੁਖੀ ਦਿੱਲੀ ਤੋਂ ਆਏ ਹੋਏ ਸਨ, ਰਿਸ਼ਤੇਦਾਰੀਆਂ ਹੋ ਜਾਂਦੀਆਂ। ਉਹਨਾਂ ਨੇ ਇੱਕ ਬੜੀ ਦਰਦਨਾਕ ਗੱਲ ਸੁਣਾਈ। ਕਹਿਣ ਲੱਗੇ ਮੇਰੇ ਘਰ ਦੇ ਸਾਹਮਣੇ ਗੁਰਦੁਆਰਾ ਹੈ। ਮੈਂ ਤਾਂ ਨਹੀਂ ਕਦੇ ਗੁਰਦੁਆਰੇ ਗਿਆ, ਉਹਨੇ ਇਹ ਵੀ ਕਿਹਾ, ਪਰ ਮੈਂ ਉੱਥੇ ਇੱਕ ਬਿਰਧ ਮਾਤਾ ਨੂੰ ਦੇਖਿਆ ਜਿਹੜੀ ਉੱਥੇ ਝਾੜੂ ਫੇਰਦੀ, ਸੇਵਾ ਕਰਦੀ, ਉੱਥੇ ਲੰਗਰ ਛਕ ਲੈਂਦੀ ਅਤੇ ਉੱਥੇ ਹੀ ਵਿਚਾਰੀ ਪੈ ਜਾਂਦੀ। ਜਦੋਂ ਮਹੀਨੇ ਦੀ ਪਹਿਲੀ ਦੋ ਤਰੀਕ ਹੁੰਦੀ, ਚਾਰ ਗੱਭਰੂ ਮੁੰਡੇ ਆਉਂਦੇ, ਉਹਦੇ ਕੋਲ ਥੋੜ੍ਹੀ ਦੇਰ ਬੈਠਦੇ ਅਤੇ ਫਿਰ ਚਲੇ ਜਾਂਦੇ। ਕਹਿੰਦੇ ਇੱਕ ਦਿਨ ਉਹ ਮਾਤਾ ਮੈਨੂੰ ਗੁਰਦੁਆਰਿਓਂ ਬਾਹਰ ਮਿਲ ਗਈ ਅਤੇ ਮੈਂ ਪੁੱਛ ਬੈਠਾ, ਮਾਂ ਤੇਰਾ ਕੋਈ ਘਰ ਨਹੀਂ ਹੈਗਾ? ਕਹਿੰਦੇ ਜੀ ਘਰ ਤਾਂ ਹੈਗਾ। ਇਹ ਜਿਹੜੇ ਮੁੰਡੇ ਆਉਂਦੇ ਨੇ ਕੌਣ ਨੇ? ਕਹਿੰਦੇ ਜੀ ਮੇਰੇ ਚਾਰ ਪੁੱਤਰ ਨੇ। ਇਹ ਤੈਨੂੰ ਆਪਣੇ ਘਰ ਨਹੀਂ ਰੱਖਦੇ? ਮਾਂ ਚੁੱਪ, ਧਿਆਨ ਦੇਣਾ। ਅਸੀਂ ਧਨ ਨਾਲ ਕਿਤਨਾ ਪਿਆਰ ਕਰਨ ਲੱਗ ਪਏ, ਜਿਹਨਾਂ ਨੇ ਸਾਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਉੱਧਰ ਧਿਆਨ ਹੀ ਕੋਈ। ਆਖਿਆ ਮਾਤਾ ਇਹ ਫਿਰ ਮਹੀਨੇ ਦੀ ਪਹਿਲੀ 2 ਤਰੀਕ ਨੂੰ ਕੀ ਕਰਨ ਆਉਂਦੇ ਨੇ? ਕਹਿੰਦੇ ਮੇਰੀ ਪੈਨਸ਼ਨ ਦੇ ਪੈਸੇ ਲੈਣ ਆਉਂਦੇ ਨੇ, ਘਰ ਰੱਖ ਨਹੀਂ ਸਕਦੇ, ਰੋਟੀ ਖਵਾ ਨਹੀਂ ਸਕਦੇ ਅਤੇ ਪੈਨਸ਼ਨ ਦੇ ਪੈਸੇ ਲੈਣ ਆਉਂਦੇ ਨੇ। ਕਹਿੰਦਾ ਮੈਂ ਉਹਨੂੰ ਕਿਹਾ ਮਾਈ ਤੂੰ ਨਾ ਦਿਆ ਕਰ, ਆ ਗੁਰਦੁਆਰੇ ਦੇ ਦਿਆ ਕਰ ਜਿੱਥੇ ਤੂੰ ਰਹਿੰਦੀ ਹੈ ਲੰਗਰ ਪਾਣੀ। ਕਹਿੰਦੀ ਫਿਰ ਵੀ ਮੇਰੇ ਪੁੱਤਰ ਨੇ ਮੈਨੂੰ ਮਿਲਣ 'ਤੇ ਆ ਜਾਂਦੇ ਨੇ। ਲੈ ਇਸ ਤਰ੍ਹਾਂ ਦੀ ਭਾਵਨਾ ਨਾਲ ਜਦੋਂ ਧਨ ਕਮਾਇਆ ਅਤੇ ਗਵਾਇਆ ਜਾਏ, ਇਹਦੇ ਨਾਲ ਕੋਈ ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਸ ਲਈ ਗੁਰੂ ਪਾਤਸ਼ਾਹ ਸਾਨੂੰ ਸੇਧ ਬਖਸ਼ਦੇ ਨੇ, ਗੁਰਸੇਵਾ ਤੇ ਹਰ ਨਾਮ ਧਨ ਪਾਵੇ। ਬਈ ਗੁਰੂ ਦੀ ਸੇਵਾ ਕੀ? ਗੁਰੂ ਦੀ ਆਗਿਆ ਅਨੁਸਾਰ ਚੱਲੋ, ਨੇਕ ਕਮਾਈ ਕਰੋ, ਕਿਸੇ ਨਾਲ ਠੱਗੀ ਠੋਰੀ ਨਾ ਕਰੋ, ਫਿਰ ਕੀ ਹੋਵੇਗਾ? ਸੱਚਾ ਸੁੱਖ ਮਿਲੇਗਾ, ਅੰਤਰ ਪ੍ਰਗਾਸ ਸੇਵਾ ਦੇ ਨਾਲ ਅੰਦਰ ਚਾਨਣ ਹੋ ਜਾਏਗਾ, ਸਮਝ ਆ ਜਾਏਗੀ ਕਿਹੜਾ ਮੇਰਾ ਮਿੱਤਰ ਹੈ, ਕਿਹੜਾ ਮੇਰਾ ਨਹੀਂ ਮਿੱਤਰ। ਜਿਹਨਾਂ ਨੂੰ ਅਸੀਂ ਆਪਣਾ ਮਿੱਤਰ ਸਮਝੀ ਬੈਠੇ ਹਾਂ, ਕਬੀਰ ਜੀ ਕਹਿਣ ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਹਿਰਦੇ ਰਾਮ ਕੀ ਨਾ ਜਪੈ ਸਵੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰਾ, ਹਿਰਦੇ ਸਵੇਰੇ ਦਾ ਮਤਲਬ ਸਿਰਫ ਸਵੇਰ ਅੰਮ੍ਰਿਤ ਵੇਲੇ ਦੀ ਗੱਲ ਨਹੀਂ, ਸਵੇਰ ਦਾ ਮਤਲਬ ਹੁਣੇ ਹੁਣੇ ਇਸ ਬਚਪਨ ਵਿੱਚ ਹੀ ਜਵਾਨੀ ਵਿੱਚ ਹੀ ਕਿਉਂ ਨਹੀਂ ਜਪਦਾ? ਇਹ ਕਿਉਂ ਉਡੀਕੀ ਜਾਂਦਾ ਕਿ ਮੈਂ ਬੁੱਢਾ ਹੋ ਕੇ ਗੁਰਦੁਆਰੇ ਜਾਇਆ ਕਰਾਂਗਾ, ਮੈਂ ਬੁੱਢਾ ਹੋ ਕੇ ਬਾਣੀ ਪੜ੍ਹਿਆ ਪਰ ਕਰਾਂਗਾ ਹੁਣੇ ਤੋਂ ਜਪ? ਇਹ ਗੁਰਬਾਣੀ ਦੀ ਵਿਚਾਰ ਕਰਨ ਨਾਲ ਸਾਨੂੰ ਚਾਨਣ ਮਿਲਦਾ। ਗੁਰੂ ਅਮਰਦਾਸ ਜੀ ਆਪ ਦੱਸ ਰਹੇ ਨੇ, ਗੁਰਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ। ਫਿਰ ਜਿਹਦੇ ਅੰਦਰ ਚਾਨਣ ਹੋ ਜਾਂਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਪਰਿਵਾਰ ਨੂੰ ਛੱਡ ਦਿੰਦਾ ਜਾਂ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਪਿੱਠ ਦਿੰਦਾ, ਨਹੀਂ। ਕਹਿੰਦੇ ਭਾਈ ਮੈਂ ਇੰਨਾ ਕੁਝ ਕਰ ਸਕਦਾ, ਮੈਂ ਹੋਰ ਕੋਈ ਠੱਗੀ ਠੋਰੀ ਨਹੀਂ ਮਾਰਨੀ, ਮੈਂ ਤੁਹਾਡੇ ਲਈ ਕਾਰਾਂ ਮੋਟਰਾਂ ਖਰੀਦਦਾ ਹੋਇਆ, ਲੋਕਾਂ ਦੀਆਂ ਜੇਬਾਂ ਨਹੀਂ ਕੱਟਣੀਆਂ। ਇਹ ਚਾਨਣ ਹੋ ਜਾਂਦਾ। ਲਓ ਇਹ ਸ਼ਬਦ ਦਾ ਕੇਂਦਰੀ ਭਾਵ ਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਤੀਜਾ, ਸਦਾ ਧਨ ਅੰਤਰ ਨਾਮ ਸਮਾਨੇ, ਜੀ ਜੰਤ ਜਿਨਹੇ ਪ੍ਰਤਪਾਲੇ।
ਜਿਹੜਾ ਫਿਰ ਗੁਰੂ ਦੀ ਸੇਵਾ ਕਰਦਾ, ਭਾਵ ਗੁਰੂ ਕੇ ਬਚਨਾਂ ਨੂੰ ਮੰਨਦਾ, ਉਹਨੂੰ ਸਮਝ ਆ ਜਾਂਦਾ, ਉਹਦੇ ਅੰਦਰ ਪ੍ਰਗਾਸ਼ ਹੋ ਜਾਂਦਾ ਅਤੇ ਉਹਦੀ ਪਛਾਣ ਕੀ ਹੈ? ਉਹ ਫਿਰ ਸਦਾ ਧਨ ਅੰਤਰ ਨਾਮ ਸਮਾਨੇ। ਸਦਾ ਦਾ ਮਤਲਬ ਹੈ ਹਮੇਸ਼ਾ, ਧਨ ਦਾ ਮਤਲਬ ਹੈ ਪਰਮੇਸ਼ੁਰ ਦਾ ਨਾਮ ਰੂਪੀ ਧਨ ਅੰਤਰਮਨ ਹਿਰਦੇ ਵਿੱਚ ਸੰਭਾਲਦਾ, ਚੇਤੇ ਕਰਦਾ। ਉਹ ਫਿਰ ਇਹ ਹੁਜਤਾ ਨਹੀਂ ਕਰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ। ਪ੍ਰਚਾਰਕ ਹੋਣ ਦੇ ਨਾਤੇ ਪ੍ਰਚਾਰ ਕਰਨਾ, ਪ੍ਰੇਰਨਾ ਕਰਨੀ, ਗੁਰੂ ਨੇ ਡਿਊਟੀ ਲਾਈ ਹੈ, ਪ੍ਰੇਰਿਤ ਹੈ। ਪਰ ਜਵਾਬ ਇਹੋ ਹੀ ਮਿਲਦਾ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ। ਪਰ ਜਦੋਂ ਚਾਰ ਬੀਬੀਆਂ ਰਲ ਕੇ ਇੱਕ ਦੂਜੇ ਦੀ ਨਿੰਦਾ ਚੁਗਲੀ ਕਰਦੀਆਂ ਨੇ, ਪੁੱਛਦਾ ਹੁਣ ਕੀ ਕਰ ਰਹੀਆਂ? ਬਸ ਜੀ ਹੁਣ ਫਿਰ ਦੁੱਖ ਸੁੱਖ ਕਰ ਰਹੀਆਂ। ਅਤੇ ਬੰਦਿਆਂ ਨੂੰ ਪੁੱਛੋ ਅਤੇ ਉਹ ਤਖ਼ਤ ਪੋਸ਼ ਤੇ ਬੈਠੇ ਜਾਂ ਗੰਦੀ ਨਾਲੀ ਦੇ ਉੱਤੇ ਬੋਰੀਆਂ ਡਾਹ ਕੇ ਤਾਸ਼ ਕੁੱਟੀ ਜਾਂਦੇ ਨੇ। ਮੈਂ ਫਿਰ ਵੀ ਪੁੱਛ ਲੈਂਦਾ ਹੁਣ ਕੀ ਕਰ ਰਹੇ ਹੋ? ਕਹਿੰਦੇ ਜੀ ਟਾਈਮ ਪਾਸ ਕਰ ਰਹੇ। ਅੰਦਰ ਚਾਨਣ ਨਹੀਂ ਹੈਗਾ, ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਇਹ ਚਾਨਣ ਮਿਲਦਾ ਅਤੇ ਜਿਹਨਾਂ ਨੂੰ ਇਹ ਅੰਦਰ ਚਾਨਣ ਹੋ ਜਾਂਦਾ ਉਹਨਾਂ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਜੀ ਕਹਿਣ ਸਦਾ ਧਨ ਅੰਤਰ ਨਾਮ ਸੰਭਾਲੇ। ਉਹ ਫਿਰ ਹਮੇਸ਼ਾ ਨਾਮ ਰੂਪੀ ਧਨ ਨੂੰ ਅੰਦਰ ਸੰਭਾਲਦੇ ਨੇ ਅਤੇ ਸਮਝ ਆ ਜਾਂਦੀ ਹੈ ਜੀ ਜੰਤ ਜਿਨ੍ਹੇ ਪ੍ਰਤ ਪਾਲੇ ਉਸ ਮਾਲਕ ਦਾ ਨਾਮ ਉਹ ਸਿਮਰਦੇ ਅਤੇ ਚੇਤੇ ਕਰਦੇ ਨੇ ਜਿਹੜਾ ਸਾਰੇ ਜੀ ਜਨਤਾ ਦੀ ਪਾਲਣਾ ਕਰ ਰਿਹਾ ਹੈ। ਇਸੇ ਲਈ ਗੁਰਦੇਵ ਕਹਿੰਦੇ ਨੇ ਤੂੰ ਕਾਹੇ ਡੋਲੈ ਪ੍ਰਾਣੀਆਂ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੂੰ ਕਾਹੇ ਹੇ ਪ੍ਰਾਣੀ ਤੂੰ ਕਿਉਂ ਡਗੋ ਡੱਕੋ ਡੋਲੇ ਖਨ, ਕਿਉਂ ਤੂੰ ਇਹ ਦਲੀਲਾਂ ਦੇਣਾ ਜੀ ਮੈਂ ਨਾ ਕਰਾਂ ਅਤੇ ਇਹਨਾਂ ਬੱਚਿਆਂ ਦਾ ਕੌਣ ਕਰੇਗਾ। ਪਾਤਸ਼ਾਹ ਕਹਿੰਦੇ ਜਿੰਨੇ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਉਹ ਤਾਂ ਸਭ ਦੀ ਸੰਭਾਲ ਕਰ। ਮੈਂ ਐਸੇ ਕਈ ਕੇਸ ਦੇਖੇ ਨੇ ਜਿਨ੍ਹਾਂ ਦੇ ਮਾਂ ਪਿਓ ਹੁੰਦਿਆਂ ਅਤੇ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਸੀ ਅਤੇ ਜਦੋਂ ਮਾਂ ਪਿਓ ਤੁਰ ਗਏ ਅਤੇ ਉਹ ਬੜੇ ਹੀ ਸੌਖੇ ਹੋ ਗਏ। ਇਹ ਕੋਈ ਭੁਲੇਖਾ ਹੈ ਸਾਨੂੰ ਕਿ ਅਸੀਂ ਉਹਨਾਂ ਦੀ ਪਾਲਣਾ ਕਰ ਰਹੇ ਹਾਂ? ਪਾਲਣਾ ਕਰਨ ਵਾਲਾ ਤਾਂ ਵਾਹਿਗੁਰੂ ਆਪ ਹੈ ਅਤੇ ਜਿਹੜੇ ਗੁਰੂ ਦੀ ਸੰਗਤ ਆਉਣਗੇ ਉਹਨਾਂ ਨੂੰ ਇਹ ਪ੍ਰਕਾਸ਼ ਹੋ ਜਾਏਗਾ, ਉਹ ਫਿਰ ਉਸ ਪਰਮਾਤਮਾ ਨਾਲ ਜੁੜਨਗੇ। ਜੀ ਜੰਤ ਜਿੰਨੇ ਪ੍ਰਤ ਪਾਲੇ, ਜਿਸ ਨੇ ਸਾਰੇ ਜੀਵ ਜੰਤਾਂ ਨੂੰ ਪੈਦਾ ਕੀਤਾ। ਗੁਰਬਾਣੀ ਤੇ ਦ੍ਰਿੜਤਾ ਦੇ ਰਹੀ ਹੈ, ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਚਿੰਤਾ ਤੇ ਸਹੀ ਹੈ, ਅੱਖਿਆ ਤੁਸੀਂ ਤੇ ਇਹਨਾਂ ਦੀ ਗੱਲ ਕਰਦੇ ਹੋ। ਉਹ ਜਿਹੜੇ ਪਾਣੀ ਵਿੱਚ 42 ਲੱਖ ਜੀਵ ਬੈਠੇ ਨੇ ਉਹਨਾਂ ਦਾ ਕੀ ਹੈ? ਜਲ ਮੈਂ ਜਨ ਤੇ ਉਪਾਇਣ ਤਿੰਨਾਂ ਵੀ ਰੋਜ਼ੀ ਦੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ। ਵਾਹਿਗੁਰੂ ਦਾ ਐਸਾ ਪ੍ਰਬੰਧ ਹੈ, ਸਿਸਟਮ ਹੈ ਕਿ ਪਹਿਲੋਂ ਦੇ ਤੈਂ ਰਿਜ਼ਕ ਸੰਭਾਹ, ਪਿੱਛੋਂ ਦੇ ਤੈਂ ਜਨ ਤੇ ਉਪਾਹ। ਭਾਈ ਜਿਨ੍ਹਾਂ ਨੂੰ ਫਿਰ ਗੁਰੂ ਦੀ ਸੰਗਤ ਗੁਰੂ ਦੀ ਬਾਣੀ ਤੋਂ ਸਮਝ ਆ ਜਾਂਦੀ ਹੈ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਅਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਸਦਾ ਧਨ ਅੰਤਰ ਨਾਮ ਸੰਭਾਲੇ, ਸਦਾ ਧਨ ਅੰਤਰ ਨਾਮ ਸੰਭਾਲੇ, ਸਦਾ ਧਨ ਅੰਤਰ ਜੀ ਜੰਤ ਜਿੰਨੇ ਪ੍ਰਤ ਪਾਲੇ, ਜੀ ਜੰਤ ਜਿੰਨੇ ਪ੍ਰਤ ਪਾਲੇ, ਜੀ ਜੰਤ। ਇੱਥੇ ਸ਼ਬਦ ਜਿਨ੍ਹਾਂ ਹੈ ਜਿਹਦਾ ਮਤਲਬ ਜਿਸ ਪਰਮਾਤਮਾ ਨੇ, ਇਹ ਬਹੁਵਚਨ ਨਹੀਂ ਪਰ ਇਹ ਆਦਰਵਾਚੀ ਜ਼ਰੂਰ ਹੈ, ਜਿਸ ਪਰਮਾਤਮਾ ਨੇ ਸਾਰੇ ਜੀ ਜੰਤਾਂ ਦੀ ਪ੍ਰਤਪਾਲਾ ਕੀਤੀ। ਫਿਰ ਹਰ ਮੁਕਤ ਪਦਾਰਥ ਤਿੰਨ ਕੋ ਪਾਏ, ਇਹ ਮੁਕਤ ਪਦਾਰਥ ਕੀ ਹੈ? ਇਸ ਮਾਇਆ ਵਿੱਚ ਰਹਿੰਦਿਆਂ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਨੂੰ ਮੁਕਤੀ ਰੂਪੀ ਪਦਾਰਥ ਨਾ, ਇਸ ਮਾਇਆ ਲਈ ਠੱਗੀ ਮਾਰਦੇ ਨੇ, ਨਾ ਇਸ ਮਾਇਆ ਦਾ ਕਦੇ ਅਹੰਕਾਰ ਕਰਦੇ ਨੇ, ਔਰ ਨਾ ਇਹ ਕਦੇ ਛਾਤੀ ਠੋਕ ਕੇ ਕਹਿੰਦੇ ਨੇ ਮੈਂ ਬੱਚਿਆਂ ਨੂੰ ਪਾਲ ਲਿਆ, ਕਹਿੰਦੇ ਜਿਸ ਨੇ ਦਿੱਤੇ ਨੇ ਉਹੀ ਪਾਲ। ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕੈ ਨਾਮ ਰਤੇ ਲਿਵ ਲਾਏ, ਉਹ ਫਿਰ ਹਰੀ ਨਾਮ ਵਿੱਚ ਰਤੇ। ਹੁਣ ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਨਾਮ ਦੇ ਮੰਮੇ ਨੂੰ ਔਂਕੁਰ ਵੀ ਆਏਗਾ, ਨਾਮ ਮੰਮਾ ਮੁਕਤਾ ਵੀ ਆਏਗਾ, ਪਰ ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਲੱਗਣ ਕਰਕੇ ਹਰ ਕੈ ਨਾਮ ਰਤੇ ਲਿਵ ਲਾਏ, ਉਹ ਹਰੀ ਦੇ ਨਾਮ ਵਿੱਚ ਰੰਗੇ ਜਾਂਦੇ, ਕਿਉਂਕਿ ਆਪਣੀ ਲਿਵ ਆਪਣੀ ਸੁਰਤੀ ਬਿਰਤੀ ਹਮੇਸ਼ਾ ਉਸ ਪਰਮਾਤਮਾ ਵੱਲ ਰੱਖਦੇ। ਉਹ ਕਦੇ ਦਾਅਵਾ ਨਹੀਂ ਕਰਦੇ ਕਿ ਮੈਂ ਨਾ ਹੁੰਦਾ ਤਾਂ ਕੰਮ ਨਹੀਂ ਸੀ ਹੋਣਾ, ਮੈਂ ਨਾ ਹੋਵਾਂ ਤਾਂ ਬੱਚਿਆਂ ਨੂੰ ਰੋਟੀ ਕੌਣ ਦੇਵੇਗਾ, ਸਮਾਂ ਨਹੀਂ। ਗੁਰੂ ਕੇ ਇਤਿਹਾਸ ਵਿੱਚੋਂ ਅਨੇਕਾਂ ਹੀ ਸਾਖੀਆਂ ਮਿਲਦੀਆਂ ਨੇ ਜਦੋਂ ਮਹਾਰਾਜ ਨੇ ਇਹ ਭੁਲੇਖੇ ਦੂਰ ਕੀਤੇ ਬੜੇ ਤਰੀਕੇ ਨਾਲ। ਆਉਂਦੇ ਨੇ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਸਿੱਖ ਆਉਂਦਾ ਸੀ ਬੜੀ ਦੂਰੋਂ, ਹਫ਼ਤੇ ਵਿੱਚ ਇੱਕ ਵਾਰੀ ਆਉਂਦਾ ਸੀ, ਮੱਥਾ ਟੇਕਦਾ ਤੇ ਤੁਰ ਜਾਂਦਾ। ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਦੀ ਨਜ਼ਰ ਪਈ ਤੇ ਸੇਵਾਦਾਰ ਨੂੰ ਕਹਿਣ ਲੱਗੇ, ਅੱਜ ਵੀ ਇਹ ਸਿੱਖ ਨੂੰ ਰੋਕ ਲੈਣਾ। ਹੁਣ ਸਿੱਖ ਨੇ ਤੇ ਹੁਕਮ ਮੰਨਿਆ। ਉਹਨੇ ਉਸਨੂੰ ਕਿਹਾ ਵੀ ਤੈਨੂੰ ਅੱਜ ਕਲਗੀਆਂ ਵਾਲੇ ਪਾਤਸ਼ਾਹ ਨੇ ਯਾਦ ਕੀਤਾ। ਕਹਿਣ ਲੱਗਾ ਮੈਨੂੰ ਤਾਂ ਜਲਦੀ ਬੜੀ ਹੈ। ਕਹਿੰਦੇ ਵੀ ਇਹ ਨਹੀਂ ਪਤਾ ਜਲਦੀ ਜੁਲਦੀ ਦਾ, ਸਾਨੂੰ ਹੁਕਮ ਹੈ ਵੀ ਤੂੰ ਮਿਲ ਕੇ ਕਰ। ਚਲੋ ਰੁਕਿਆ। ਸਤਿਗੁਰੂ ਜੀ ਪਾਸ ਜਦੋਂ ਹਾਜ਼ਰ ਹੋਇਆ, ਕਹਿਣ ਲੱਗੇ ਕਿਉਂ ਬਾਈ ਤੂੰ ਆਉਂਦਾ ਹੈ, ਸੰਗਤ ਵਿੱਚ ਕਦੇ ਬੈਠਦਾ ਨਹੀਂ, ਬਸ ਤੂੰ ਤੁਰ ਜਾਂਦਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਘਰੋਂ ਇਕੱਲਾ ਹਾਂ ਅਤੇ ਮੇਰੇ ਬਾਲ ਬੱਚੇ ਹੈਗੇ ਨੇ, ਮੈਂ ਹਫ਼ਤਾ ਭਰ ਮਿਹਨਤ ਕਰਕੇ ਉਹਨਾਂ ਦੀ ਰੋਜ਼ੀ ਰੋਟੀ ਦਾ ਕਰਕੇ ਫਿਰ ਤੁਹਾਡੇ ਦਰਸ਼ਨ ਕਰਨ ਆਉਣਾ, ਫਿਰ ਜਾ ਕੇ ਨਵੀਂ ਕਮਾਉਣਾ। ਸਤਿਗੁਰੂ ਸਮਝ ਗਏ ਇਹਦੇ ਅੰਦਰ ਭੁਲੇਖਾ ਹੈ ਕਿ ਮੈਂ ਹੀ ਕਮਾਉਣਾ। ਕਹਿਣ ਲੱਗੇ ਵੀ ਇਸ ਤਰ੍ਹਾਂ ਕਰ, ਆਹ ਸਾਡੀ ਇੱਕ ਪੱਤਰਿਕਾ ਹੈ, ਚਿੱਠੀ ਲੈ ਜਾ, ਰਸਤੇ ਵਿੱਚ ਤੇਰੇ ਪੈਂਦਾ ਉਹਨਾਂ ਦਾ ਘਰ ਸਿੰਘਾਂ ਦਾ, ਇਹ ਉਹਨਾਂ ਨੂੰ ਦੇਈ ਜਾਈ। ਕਹਿੰਦਾ ਮਾਰਾ ਟਾਈਮ ਤਾਂ ਬੜਾ ਥੋੜ੍ਹਾ ਹੁੰਦਾ, ਮੇਰਾ ਸਫ਼ਰ ਬੜਾ ਅਤੇ ਜਿਵੇਂ ਤੁਹਾਡਾ ਹੁਕਮ, ਚਿੱਠੀ ਲੈ ਲਈ। ਹੁਣ ਉਹਨਾਂ ਕੋਲ ਜਦੋਂ ਗਿਆ ਤੇ ਚਿੱਠੀ ਦੇ ਕੇ ਕਹਿੰਦਾ ਮੈਨੂੰ ਹੁਣ ਆਗਿਆ ਦਿਓ। ਉਹ ਕਹਿਣਗੇ ਗੁਰੂ ਪਿਆਰਿਆ, ਗੁਰੂ ਦੇ ਦਰਸ਼ਨ ਕਰਕੇ ਆਇਆ, ਗੁਰੂ ਜੀ ਦੀ ਚਿੱਠੀ ਲੈ ਕੇ ਆਇਆ, ਕੋਈ ਜਲ ਪਾਣੀ ਸੇਵਾ ਦੇ ਦੱਸ। ਕਹਿੰਦਾ ਮੈਨੂੰ ਜਲਦੀ ਬੜੀ। ਕਹਿੰਦੇ ਨਾ ਬੈਠ ਜਾ, ਜਲ ਪਾਣੀ ਛੱਡ। ਇੰਨੀ ਦੇਰ ਨੂੰ ਚਿੱਠੀ ਪੜ੍ਹ ਲਈ। ਚਿੱਠੀ 'ਚ ਲਿਖਿਆ ਸੀ ਵੀ ਇਸ ਸਿੱਖ ਨੂੰ ਤੁਸੀਂ 6 ਮਹੀਨੇ ਕੋਲ ਰੱਖਣਾ, ਇਹਨੂੰ ਜਾਣ ਨਹੀਂ ਦੇਣਾ ਹੈ, ਅਤੇ ਇਹਦਾ ਪਰਿਵਾਰ ਜਿੱਥੇ ਰਹਿੰਦਾ ਉਹਦਾ ਐਡਰੈਸ ਪਤਾ ਲੈ ਕੇ ਉੱਥੇ ਵੀ ਤੁਸੀਂ ਸਭ ਪ੍ਰਬੰਧ ਕਰਨਾ। ਦੇਖੋ ਸਮਰੱਥ ਗੁਰੂ ਦੇ ਸਮਝਾਉਣ ਦੇ ਕਈ ਤਰੀਕੇ ਨੇ। ਜਦੋਂ ਉਹਨੇ ਜਲ ਪਾਣੀ ਛੱਕ ਲਿਆ, ਉਹ 'ਚ ਬੜਾ ਕਾਹਲਾ ਸੀ। ਉਹਦੇ ਭਾਈ ਆ ਦੇਖ, ਆਹ ਚਿੱਠੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ, ਅਤੇ ਲਿਖਿਆ ਆ ਹੁਕਮ, ਅਸੀਂ ਤਾਂ ਹੁਕਮ ਮੰਨਣਾ, ਤੈਨੂੰ ਹੁਣ 6 ਮਹੀਨੇ ਇੱਥੇ ਰਹਿਣਾ ਹੀ ਪਵੇਗਾ। ਜੇ ਖੁਸ਼ੀ ਨਾਲ ਰਹਿ ਤਾਂ ਸਾਨੂੰ ਵੀ ਖੁਸ਼ੀ ਹੋਵੇਗੀ, ਜੇ ਨਾ ਰਹਿ ਤਾਂ ਅਸੀਂ ਤਾਂ ਜਾਣ ਨਹੀਂ ਦੇਣਾ। ਹਿੱਲਿਆ ਜੁਲਿਆ ਤਾਂ ਬੜਾ, ਜਿਵੇਂ ਅਸੀਂ ਆਮ ਤੌਰ 'ਤੇ ਕਰਦੇ, ਪਰ ਫਿਰ ਟਿਕ ਗਿਆ, ਸੰਗਤ ਕੀਤੀ, ਬਾਣੀ ਪੜ੍ਹੀ, ਅੰਦਰ ਸਹਿਜ ਆ ਗਏ। ਔਖੇ ਸੌਖੇ 6 ਮਹੀਨੇ ਲੰਘ ਗਏ ਅਤੇ ਹੁਣ ਉਹਨਾਂ ਗੁਰਸਿੱਖਾਂ ਨੇ ਉਹਨੂੰ ਵਿਦਾਇਗੀ ਦਿੱਤੀ, ਉਹਨੂੰ ਬਸਤਰ ਦਿੱਤੇ, ਹੋਰ ਸਭ ਕੁਝ, ਰਸਤੇ ਦਾ ਖਰਚ ਵਰ ਦੇ ਦਿੱਤਾ। ਜਦੋਂ ਘਰ ਪਹੁੰਚਿਆ ਅਤੇ ਖਿਆਲ ਸੀ ਵੀ ਹੁਣ ਤਾਂ ਘਰ ਵਾਲੀ ਸਿੰਘਣੀ ਮਕਾਨ ਵੇਚ ਗਈ ਹੋਣੀ ਹੈ, ਕਿਤੇ ਪਤਾ ਨਹੀਂ ਕਿੱਥੇ ਗਈ ਹੋਣੀ, ਪਰ ਉੱਥੇ ਤਾਂ ਨਵਾਂ ਮਕਾਨ ਲਹਿਰ ਬਹਿਰ ਹੋਈ ਪਈ ਸੀ। ਬੱਚਿਆਂ ਨੇ ਪੁੱਛਿਆ ਪਾਪਾ ਜੀ ਤੁਸੀਂ ਕਿੱਥੇ ਗਏ ਸੀ, ਹੁਣ ਕੀ ਦੱਸੇ। ਬੱਚੇ ਕਹਿਣਗੇ ਪਾਪਾ ਜੀ ਤੁਸੀਂ ਨਹੀਂ ਸੀ ਨਾ, ਬੜੀਆਂ ਇੱਥੇ ਮੌਜਾਂ ਲੱਗੀਆਂ ਰਹੀਆਂ, ਇੱਥੇ ਤਾਂ ਬੜੇ ਹੀ ਪਦਾਰਥ ਮਿਲੇ। ਹੁਣ ਉਹਨੂੰ ਮਹਿਸੂਸ ਹੋਇਆ, ਓਹੋ ਮੇਰਾ ਇਹ ਭੁਲੇਖਾ ਹੈ ਕਿ ਮੈਂ ਹੀ ਇਹ ਸਭ ਕੁਝ ਕਰ ਰਿਹਾ। ਬਸ ਜਦੋਂ ਕੋਈ ਗੁਰੂ ਦੇ ਸ਼ਬਦ ਨਾਲ ਜੁੜੇਗਾ, ਜਦੋਂ ਕੋਈ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏਗਾ, ਉਹਨੂੰ ਇਹ ਗਿਆਨ ਹੋ ਜਾਏਗਾ, ਅਤੇ ਜਿਹਨੂੰ ਗਿਆਨ ਹੋ ਜਾਏਗਾ, ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕੈ ਨਾਮ ਰਤੇ ਲਿਵ ਲਾਏ। ਫਿਰ ਨਾ ਆਪਣਾ ਨਿਤਨੇਮ ਖੁਝਾਉਣਗੇ, ਨਾ ਗੁਰੂ ਦੀ ਸੰਗਤ ਤੋਂ ਗੈਰ ਹਾਜ਼ਰ ਹੋਣਗੇ, ਉੱਧਰ ਵੀ ਟਾਈਮ ਦੇਣਗੇ ਅਤੇ ਉੱਧਰ ਵੀ ਲਿਵ ਲੱਗੀ ਰਹੇਗੀ।
ਰਹਾਓ ਇਹੋ ਹਰ ਰੰਗ ਗੂੜਾ ਧਨ ਤੇਰੋ, ਸਾਤ ਸਿਗਾਰ ਰਾਵੇ ਪ੍ਰਭ ਸੋਏ।
ਲਓ ਸਤਸਿਮਤ, ਇੱਥੇ ਜਿਹੜਾ ਧਨ ਹੈ ਇਹ ਨੰਨਾ ਮੁਕਤਾ ਹੈ, ਨਾਲ ਪਿਰ ਆ ਗਿਆ। ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਵੀਰ ਲਗਾਂ ਮਾਤਰਾਂ ਅਤੇ ਵਿਆਕਰਨ ਤੋਂ ਨੱਕ ਮੂੰਹ ਵੱਟਦੇ ਨੇ, ਨਾ ਵੱਟਿਆ ਕਰੋ, ਗੁਰਬਾਣੀ ਨੂੰ ਸਮਝੋ, ਇਹਦੇ ਵਿੱਚੋਂ ਹੀ ਸਭ ਕੁਝ ਮਿਲ ਜਾਣਾ। ਦੇਖੋ ਹੁਣ ਲਿਖਿਆ ਧਨ ਪਿਰ ਹੋਏ, ਇਸ ਤਰ੍ਹਾਂ ਜੀਵ ਇਸਤਰੀ ਦਾ ਪਰਮਾਤਮਾ ਪਤੀ ਨਾਲ ਗੂੜਾ ਰੰਗ ਪਿਆਰ ਹੋ ਜਾਂਦਾ। ਹੁਣ ਇੱਥੇ ਧਨ ਦਾ ਮਤਲਬ ਅਸੀਂ ਧਨ ਦੌਲਤ ਨਹੀਂ ਕਰ ਸਕਦੇ, ਧਨ ਦਾ ਮਤਲਬ ਇਸਤਰੀ ਹੈ ਅਤੇ ਨਾਲ ਪਿਰ ਪਰਮਾਤਮਾ ਪਤੀ ਹੈ। ਇਸ ਤਰ੍ਹਾਂ ਉਹਨਾਂ ਦਾ ਸੱਚਾ ਪਿਆਰ ਬਣ ਜਾਂਦਾ, ਜਿਵੇਂ ਜਿਸ ਦੁਨਿਆਵੀ ਇਸਤਰੀ ਨੂੰ ਵੀ ਆਪਣੇ ਪਤੀ 'ਤੇ ਵਿਸ਼ਵਾਸ ਹੋਵੇ, ਉਹ ਫਿਰ ਕਦੇ ਹੋਰ ਪਾਸੇ ਨਹੀਂ ਝਾਕਦੀ। ਇਸੇ ਲਈ ਗੁਰਦੇਵ ਕਹਿੰਦੇ, ਢੂੰਡੇਂਦੀ ਏ ਸੁਹਾਗ ਕੂ ਤੋ ਤਨਕਾਈ ਕੋਰ, ਜਿੰਨਾ ਨਾ ਉਹ ਸੁਹਾਗਣੀ ਤਿੰਨਾ ਚਾਹਕ ਨਾ ਹੋਰ। ਇਸ ਤਰ੍ਹਾਂ ਫਿਰ ਉਹਨਾਂ ਦਾ ਪਿਆਰ ਇਹ ਹਰ ਰੰਗ ਗੂੜਾ ਗੂੜਾ ਰੰਗ। ਇਸ ਗੂੜੇ ਰੰਗ ਨੂੰ ਬਾਣੀ ਵਿੱਚ ਲਾਲ ਰੰਗ ਵੀ ਕਿਹਾ ਹੈ ਅਤੇ ਨਾਲੇ ਵੀ ਸਮਝਾਇਆ, ਲਾਲ ਰੰਗ ਤਿਸ ਕੋ ਲੱਗੈ ਜਿਸ ਕੇ ਵੱਡੇ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗੈ ਧਾਗਾ। ਆ ਜਿਹੜੇ ਦੁਨਿਆਵੀ ਧਨ ਸੀ, ਦੁਨਿਆਵੀ ਰੰਗ ਵੇਖਦੇ ਹਾਂ, ਇਹ ਕੱਚੇ ਰੰਗ ਹਨ, ਇਹ ਕਸੁੰਭ ਦੇ ਰੰਗ ਹਨ, ਇਹ ਮਜੀਠ ਰੰਗ ਨਹੀਂ ਹੈਗੇ। ਤੋ ਗੁਰਦੇਵ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆਉਂਦਾ, ਇਹ ਹਰ ਰੰਗ ਗੂੜਾ ਧਨ ਪਿਰ ਹੋਏ, ਸ਼ਾਂਤ ਸਿੰਗਾਰ ਲਾਵੇ ਪ੍ਰਭ ਸੋਏ। ਉਹ ਫਿਰ ਸ਼ਾਂਤੀ ਦਾ ਸਿੰਗਾਰ ਕੀ ਹੈ? ਸਹਿਜ ਸੁਭਾਏ, ਆਪਣੀ ਕਿਰਤ ਵੀ ਕਰਨੀ, ਨਿਤਨੇਮ ਵੀ ਕਰਨਾ, ਬਾਣੀ ਵੀ ਪੜ੍ਹਨੀ, ਇਹ ਸ਼ਿੰਗਾਰ ਹੈ। ਜਿਵੇਂ ਇੱਕ ਦੁਨਿਆਵੀ ਇਸਤਰੀ ਸ਼ਿੰਗਾਰ ਕਰਦੀ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ, ਉਹ ਪਰਮਾਤਮਾ ਪਤੀ ਨੂੰ ਪ੍ਰਸੰਨ ਕਰਨ ਲਈ ਇਹ ਸ਼ਾਂਤ ਸ਼ਿੰਗਾਰ ਕਰਦੇ ਨੇ, ਸਹਿਜੇ ਸਹਿਜੇ ਆਪਣਾ ਜੀਵਨ ਬਤੀਤ ਕਰਦੇ ਨੇ, ਕੋਈ ਕਾਲਾਪਨ ਨਹੀਂ। ਇਹ ਨਹੀਂ ਆਖਦੇ ਜੀ ਮੇਰੇ ਕੋਲੋਂ ਨਿਤਨੇਮ ਨਹੀਂ ਹੋਣਾ, ਮੈਂ ਅੰਮ੍ਰਿਤ ਵੇਲੇ ਨਹੀਂ ਉੱਠਣਾ, ਨਹੀਂ, ਉਹ ਸ਼ਾਂਤ ਸ਼ਿੰਗਾਰ ਕਰਦੇ ਔਰ ਉਹ ਆਪਣੇ ਪਤੀ ਦਾ ਪਿਆਰ ਮਾਣਦੇ ਹਨ।
ਹੋ ਮੈਂ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋ ਭੁੱਲਾ ਜਨਮ ਗਵਾਏ।
ਬੜੀ ਸਾਵਧਾਨੀ ਵਰਤਦੇ ਨੇ ਸਭ, ਕਹਿੰਦੇ ਨੇ ਗੱਲ ਯਾਦ ਰੱਖਿਓ, ਬਹੁਤੇ ਬੰਦੇ ਧਰਮ ਦਾ ਕਰਮ ਕਰਦੇ ਹੋਏ ਹਉਮੈ ਕਰਨ ਲੱਗ ਪੈਂਦੇ, ਹੰਕਾਰੀ ਬਣ ਜਾਂਦੇ ਨੇ। ਮੈਂ ਇੰਨੇ ਪਾਠ ਕੀਤੇ ਨੇ ਜੀ, ਮੈਂ ਇੰਨੇ ਘੰਟੇ ਸੇਵਾ ਕਰਕੇ ਆਇਆ, ਉਹ ਕਈਆਂ ਨੂੰ ਗੁਰ ਦੱਸਦੇ ਫਿਰਦੇ ਨੇ। ਮਹਾਰਾਜ ਕਹਿੰਦੇ ਯਾਦ ਰੱਖੋ, ਇਹ ਜਿਹੜਾ ਧਨ ਹੈ, ਇਹ ਜਿਹੜਾ ਰੰਗ ਹੈ, ਇਹ ਤਾਂ ਹੀ ਚੜ੍ਹੇਗਾ ਜੇ ਹਉਮੈ ਨਹੀਂ ਕਰੋਗੇ। ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਮੂਲੋਂ ਦਾ ਮਤਲਬ ਮੁੱਢ ਤੋਂ ਹੀ ਭੁੱਲ ਜਾਏਗਾ, ਔਰ ਇਸ ਮਨੁੱਖਾ ਜਨਮ ਨੂੰ ਫਿਰ ਅਹੰਕਾਰ ਕਰਦਿਆਂ ਹੀ ਗਵਾ ਲਏਗਾ।
ਗੁਰ ਤੇ ਸਾਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ।
ਪਰ ਇਹ ਸਭ ਕੁਝ ਕਿੱਥੋਂ ਮਿਲੇਗਾ? ਗੁਰ ਤੇ, ਗੁਰੂ ਪਾਸੋਂ। ਨਾਮ ਵੀ ਜਪਣਾ ਹੈ, ਸੇਵਾ ਵੀ ਕਰਨੀ ਹੈ, ਕਿਰਤ ਵੀ ਕਰਨੀ ਹੈ, ਪਰ ਅਹੰਕਾਰ ਨਹੀਂ ਕਰਨਾ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿਸ ਸਿਰ ਦੇ ਵਿੱਚ ਹਉਮੈ ਆਈ, ਉੱਥੋਂ ਨਾਮ ਪਤਰਾ ਵੱਜ ਜਾਏ, ਉਹ ਨਾਮ ਨਹੀਂ ਜਪ ਸਕਦਾ। ਇਸ ਲਈ ਗੁਰਦੇਵ ਕਹਿੰਦੇ ਭਾਈ ਗੁਰ ਸੇਵਾ ਤੇ, ਗੁਰੂ ਦੀ ਇੱਕ ਸੇਵਾ ਕਰਨ ਕਰਕੇ ਇਹ ਸਹਿਜ ਸੁਖ ਬਾਣੀ ਅਤੇ ਸੇਵਾ ਸਾਚੀ ਨਾਮ ਸਮਾਣੀ, ਜਿਹੜੀ ਸੱਚੀ ਸੇਵਾ ਹੈ, ਜਿੰਨਾ ਕੁ ਸਮਾਂ ਤੁਸੀਂ ਨਿਤਨੇਮ ਕਰਦੇ ਹੋ, ਬਾਣੀ ਪੜ੍ਹਦੇ ਹੋ, ਉਹਦਾ ਫਿਰ ਰੰਗ ਚੜ੍ਹਨਾ ਸ਼ੁਰੂ ਹੋ ਜਾਏਗਾ। ਔਰ ਰੰਗ ਕਿਵੇਂ ਚੜ੍ਹੇਗਾ? ਨਾਮ ਵਿੱਚ ਸਮਾ ਜਾਓ, ਇੱਥੇ ਨਾਮ ਦੇ ਮੰਮੇ ਨੂੰ ਤਿਆਰੀ ਹੈ। ਚਲੀਏ,
ਸਬਦ ਮਿਲੈ ਪ੍ਰੀਤਮ ਸਦਾ ਤਿਆਏ।
ਹੁਣ ਇੱਥੇ ਸ਼ਬਦ ਦੇ ਦਦੇ ਨੂੰ ਸਿਆਰੀ ਹੈ, ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਦੀ ਸਿੱਖਿਆ ਨੂੰ ਮੰਨ ਕੇ ਉਹਨਾਂ ਨੂੰ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਪ੍ਰੀਤਮ ਦੀ ਨੇੜਤਾ ਪ੍ਰਾਪਤ ਹੋ ਜਾਂਦੀ। ਔਰ ਉਹ ਫਿਰ ਹਰ ਵੇਲੇ ਕਹਿੰਦੇ ਨੇ ਉਹ ਪ੍ਰਭੂ ਮੇਰੇ ਨਾਲ ਹੈ, ਉਹ ਮੇਰੇ ਤੋਂ ਕਿਧਰੇ ਦੂਰ ਨਹੀਂ। ਬਸ ਫਿਰ ਕੀ ਹੁੰਦਾ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਸੁਖ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹਉਮੈ ਦੀ ਗੱਲ ਤਾਂ ਉਹ ਕਦੇ ਕਰਦੇ ਹੀ ਨਹੀਂ, ਉਹ ਹਉਮੈ ਨੂੰ ਨੇੜੇ ਨਹੀਂ ਆਉਣ ਦਿੰਦੇ। ਗੁਰੂ ਅਮਰਦਾਸ ਜੀ ਨੂੰ ਪੁੱਛ ਕੇ ਵੇਖੋ, ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, मन तन अगर राख कर भी सेव करे। यों गुरमुख आप निवारी है सब राज सृष्ट काले। नानक गुरमुख बुझिए जा आपे नदर करे। पर याद रखना ये सब कुछ ओदी कृपा नाल होना है। असी किधरे अहंकार कर बैठे काम खराब हो जाएगा। धन गुरु अमरदास सच्चे पातशाह जी समझा रहे ने कि गुरु ते शांत सहज सुख बाणी सेवा साची नाम तमाणी। शब्द मिले प्रीतम सदा ते आए साच नाम वडियाई पाए। उन्हूं फिर सच्चे नाम दी वडियाई मिलदी है। तथा सच्चे नाम नूं सच्चे मन नाल जपन करके ओदी चारों पासे जय जयकार हुंदी है।
आपे करता जुग जुग सो नदर करे मिलावा हो।
उन्हूं एवी समझ आ जांदी है मैं ते ओहो ही सां। मैं कई धंधे करता सां पर हुण मेरे ते वाहिगुरू ने कृपा कीती। इसलिए वो कदे ये नहीं कहता कि मैं कुछ किया। पुछ लो भगत जी, भगत नामदेव जी नूं पुछो, भगत कबीर जी नूं पुछो, वही कह रहे हैं जब हम होते तब तू ना ही, अब तू ही मैं ना ही। अनल अगम जैसे लहर मैं उदग जल केवल जल माही। माधुवे क्या कहिए भमे ऐसा जैसा मानिए होए न तैसा। कबीर जी भी कहते हैं कबीर तू तू करता तू हुआ मुझ में रहा न हूं। जब आपा परका मिट गया जत देखा तत तू। लो समा हो रहे मेरे गुरुदेव इस तरह सानू सौखे तरीके नाल समझाते ने। असी बाणी पढ़न तो विचारन तो संकोच करन लग पे इसलिए सानू जगह जगह भटकना पेगी। जे कदे बाणी दा सहज पाठ करो समझ समझ के करो। भाई नहीं कोई अखर आया तो दसरे वर्गे की सेवा ले लो पुछ लो फिर समझ आ जाएगी। आपे करता जुग जुग सोए नदर करे मेलावा होए। वो आप ही करता हर युग विच मौजूद है ते जेड़ा गुरु दे कहे अनुसार चलेगा ओदे उत्ते ओदी मेहर हो जाएगी ते ओदा मेल हो जाएगा।
गुरबाणी ते हर मन वसाए नानक साच रत्ते प्रभ आप मिलाए।
अखर गुरबाणी ते गुरबाणी दी विचार नाल गुरबाणी दी सिख्या नूं जीवन विच अपनाउण नाल ये धन मिलता है। ये सहज की अवस्था मिलती है। गुरबाणी ते हर मन वसाए इथों मन दे ममे नूं टिपी है। ये मन विच नन्ने नूं नाल सिहारी भी है। जदों गुरबाणी की सिख्या नूं मन लैंदा है उहदे हिरदे विच परमात्मा वस जांदा। ते अखीरली पंक्ति च की कहिंदे नानक साच रते। सच दे चचे नूं सिहारी है जिहड़े फिर सच विच रंगे जांदे ने वो कदे झूठियां सवां नहीं चकदे। ना वाहगुरु दी ना गुरु दी ना कोई धोखेबाजी दी गल। नानक साच रते प्रभ आप मिलाए। इत्थे प्रभ दे भब्बे नूं सिहारी है। उपर जिन्नी वारी प्रभ आया भब्बे नूं औंकड़ वाला आया। इत्थे भब्बे नूं सिहारी है फिर प्रभु आप ही प्रसन्न हो के उन्हां नूं अपने नाल एक मिक कर लैंदा। उन्हां विच ते परमेश्वर विच फिर कोई अंतर नहीं। जिन्हां ना विसरे नाम से कन्हैया जिन्हां ना विसरे नाम से कन्हैया से कन्हैया जिन्हां ना विसरे नाम से भेद न जानो मूल साहीं जेहा। भेद न जानो मूल साहीं जेहा। भेद न जानो मूल तो धन गुरु अमरदास जी ने अज के इस पावन हुक्म के अंदर ਬੜੇ ਸਰਲ ਜਿਹੇ ਤਰੀਕੇ ਨਾਲ ਬਾਣੀ ਨਾਲ ਜੁੜਨ, ਸੇਵਾ ਕਰਨ, ਹਉਮੈ ਤੋਂ ਬਚਣ ਤੇ ਪਰਮੇਸ਼ਵਰ ਨਾਲ ਇੱਕ ਮਿਕ ਹੋਣ ਦੀ ਜਾਚ ਦੱਸ ਦਿੱਤੀ ਹੈ।
ਆਪੇ ਕਰਤਾ ਜੁਗ ਜੁਗ ਸੋ ਨਦਰ ਕਰੇ ਮਿਲਾਵਾ ਹੋ ਗੁਰਬਾਣੀ ਤੇ ਹਰ ਮਨ ਵਸਾਰੇ ਨਾਨਕ ਸਾਜ ਰਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।